ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੇਰ ਕਰੋ ਤ੍ਰਿੜ ਤੇ ਮੋਹਿ ਜਾਹੇ, ਗਰੀਬ ਨਿਵਾਦ ਨਾ ਦੂਸਰ ਤੋਸੋ। ਭੂਲ ਸ਼ਿ ਮੋਹ ਮਰੀ ਪ੍ਰਭੁ ਆਪਨ, ਭੂਲਨ ਹਾਰ ਕਹੂੰ ਕਉ ਮੋਸੋ। ਸੇਵ ਕਰੈ ਤੁਮਰੀ ਤਿਨ ਕੇ, ਛਿਨ ਮੈ ਧਨ ਲਾਗਤ ਧਾਮ ਪਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਪਾਰੀ ਪੁਜਾਨ ਕੋ ਪਾਰੀ ਪਰੋਸੋ। ਸੇਵ ਕਰੈ ਤੁਮਰੀ ਤਿਨ ਕੇ, ਛਿਨ ਮੈ ਧਨ ਲਾਗਤ ਧਾਮ ਪਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਪਾਰੀ ਪੁਜਾਨ ਕੋ ਭਾਰੀ ਪਰੋਸੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਚਲਿੱਤਰ ਅਠਵਾਂ ਸ਼ਹਿਰ ਅਕਬਰਾਬਾਦ ਮੇਂ ਤ੍ਰਿਆ ਕ੍ਰਿਆ ਕੀ ਹੀਨ, ਮੰਤਰ ਜੰਤਰ ਅਰਤੰਤਰ ਸਭ ਤਿਨ ਮੈਂ ਅਦਕ ਪਰਬੀਨ। ਸ਼ਹਿਰ ਅਕਬਰਾਬਾਦ ਮੇਂ ਤ੍ਰਿਆ ਕ੍ਰਿਆ ਕੀ ਹੀਨ, ਮੰਤਰ ਤੰਤਰ ਅਰ ਜੰਤਰ ਸਭ ਤਿਨ ਮੈਂ ਅਦਕ ਪਰਬੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਰਚਨਾ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਸ਼੍ਰੀ ਚਰਿਤ੍ਰੋਪਾਖਿਆਨ ਦੀ ਜੋ ਲੜੀਵਾਰ ਵਿਚਾਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਰਵਣ ਕਰ ਰਹੇ ਹਾਂ। ਸੋ ਹੁਣ ਤੱਕ ਸੱਤ ਚਰਿੱਤਰ ਜੋ ਹਨ ਗਿਣਤੀ ਦੇ ਵਿੱਚ ਉਹ ਸੰਪੂਰਨ ਹੋ ਚੁੱਕੇ ਹਨ। ਸੋ ਅੱਜ ਜੋ ਅੱਠਵਾਂ ਚਰਿੱਤਰ ਹੈ ਉਸ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਰਨੀ ਹੈ। ਸੋ ਆਓ ਬੜੇ ਪਿਆਰ ਦੇ ਨਾਲ ਅੱਠਵੇਂ ਚਰਿੱਤਰ ਦੀ ਵਿਚਾਰਧਾਰਾ ਨਾਲ ਜੁੜਨਾ ਕਰੀਏ ਜੀ। ਦੋਹਰਾ ਸ਼ਹਿਰ ਅਕਬਰਾਬਾਦ ਮੇਂ ਤ੍ਰਿਆ ਕ੍ਰਿਆ ਕੀ ਹੀਨ, ਮੰਤਰ ਜੰਤਰ ਅਰ ਤੰਤਰ ਸਭ ਤਿਨ ਮੈਂ ਅਦਕ ਪਰਬੀਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਠਵਾਂ ਚਰਿੱਤਰ ਉਚਾਰਨ ਕਰਦੇ ਹੋਏ ਬਖਸ਼ਿਸ਼ ਕਰਦੇ ਹਨ ਕਿ ਅਕਬਰਾਬਾਦ ਸ਼ਹਿਰ ਦਾ ਨਾਮ ਹੈ ਤੇ ਉੱਥੇ ਤ੍ਰਿਆ ਭਾਵ ਇਸਤਰੀ, ਕ੍ਰਿਆ ਕੀ ਹੀਨ, ਕ੍ਰਿਆ ਭਾਵ ਕਿ ਸ਼ੁਭ ਕਰਮਾਂ ਤੋਂ ਹੀਣੀ, ਭੈੜੇ ਕੰਮਾਂ ਵਾਲੀ, ਜੋ ਸ਼ੁਭ ਕੰਮਾਂ ਤੋਂ ਹੀਣੀ ਸੀ ਤੇ ਬੁਰੇ ਕਰਮ ਕਰਦੀ ਸੀ। ਮੰਤਰ ਜੰਤਰ ਅਰ ਤੰਤਰ ਸਭ, ਜਿੰਨੇ ਵੀ ਜੰਤਰ ਮੰਤਰ ਤੰਤਰ ਹੁੰਦੇ ਨੇ ਭਾਵ ਜਾਦੂ ਟੂਣੇ, ਉਹਨਾਂ ਨੂੰ ਕਰਨ ਦੇ ਵਿੱਚ ਅਧਿਕ ਪ੍ਰਬੀਨ ਭਾਵ ਬਹੁਤ ਜ਼ਿਆਦਾ ਉਹ ਨਿਪੁੰਨ ਸੀ, ਸਿਆਣੀ ਸੀ। ਹੁਣ ਜੋ ਮੰਤਰ ਜੰਤਰ ਅਤੇ ਤੰਤਰ ਹੁੰਦੇ ਨੇ ਜੋ ਗੁਰੂ ਤੋਂ ਵੀ ਹੋਣੇ ਹੁੰਦੇ ਨੇ, ਅਗਿਆਨੀ ਲੋਕ ਜੋ ਗੁਰੂ ਤੋਂ ਹੀਣੇ ਨਿਗੁਰੇ ਇਨਸਾਨ ਹੁੰਦੇ ਨੇ, ਉਹਨਾਂ ਦੇ ਵਾਸਤੇ ਜੰਤਰ ਮੰਤਰ ਤੰਤਰ ਇਹ ਸਭ ਕੁਝ ਹੀ ਹੁੰਦਾ ਹੈ। ਉਹ ਕਰਦੇ ਵੀ ਹਨ ਤੇ ਦੂਜਿਆਂ ਉੱਪਰ ਜੋ ਨਗੁਰੇ ਹਨ, ਨਗੁਰੇ ਲੋਕ ਇਹ ਪਾਪ ਕਰਦੇ ਵੀ ਨੇ ਤੇ ਦੂਸਰੇ ਨਗੁਰੇ ਲੋਕ ਜੋ ਹਨ ਜੋ ਗੁਰੂ ਵਾਲੇ ਨਹੀਂ ਬਣੇ, ਪਰ ਜੰਤਰ ਮੰਤਰਾਂ ਤੋਂ ਦੂਰ ਨੇ ਤੇ ਉਹਨਾਂ ਉੱਪਰ ਇਹ ਚੀਜ਼ਾਂ ਅਸਰ ਵੀ ਕਰਦੀਆਂ ਨੇ। ਪਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰਬਾਣੀ ਦਾ ਪਾਵਨ ਬਚਨ ਹੁੰਦਾ ਹੈ ਕਿ ਇਹ ਜੰਤਰ ਮੰਤਰ ਤੰਤਰ ਹਨ, ਇਹਨਾਂ ਦੇ ਵਿੱਚ ਕੋਈ ਤਾਕਤ ਨਹੀਂ ਹੁੰਦੀ, ਪਰ ਕਿੰਨਾ ਵਾਸਤੇ ਜੋ ਰੱਬ ਦਾ ਨਾਮ ਜਪਦੇ ਨੇ। ਜਿਹੜੇ ਰੱਬ ਦਾ ਨਾਮ ਨਹੀਂ ਜਪਦੇ ਉਹਨਾਂ ਵਾਸਤੇ ਜੰਤਰ ਮੰਤਰ ਤੰਤਰ ਇਹ ਬਥੇਰਾ ਕੁਛ ਹਨ ਜਿਹੜੇ ਅਗਿਆਨੀ ਮੂਰਖ ਲੋਕ ਇਹਨਾਂ ਦੇ ਵਿੱਚ ਫਸ ਕੇ ਆਪਣਾ ਜੀਵਨ ਬਰਬਾਦ ਕਰਦੇ ਨੇ, ਜੰਤਰਾਂ ਮੰਤਰਾਂ ਵਿੱਚ ਫਸ ਜਾਂਦੇ ਨੇ। ਜਿਹੜੇ ਹੋਰ ਲੋਕ ਹੁੰਦੇ ਨੇ ਕਿ ਇੱਕ ਤਾਂ ਜੰਤਰ ਮੰਤਰ ਕਰਨ ਵਾਲੇ ਹੁੰਦੇ ਨੇ, ਇੱਕ ਕਰਾਉਣ ਵਾਲੇ ਹੁੰਦੇ ਨੇ ਕਿ ਜੋ ਮੇਰਾ ਦੁੱਖ ਹੈ ਉਹ ਦੂਸਰੇ ਦੇ ਕੋਲ ਚਲਾ ਜਾਵੇ, ਉਹਦਾ ਸੁੱਖ ਮੇਰੇ ਕੋਲ ਆ ਜਾਵੇ। ਅਨੇਕਾਂ ਪ੍ਰਕਾਰ ਦੇ ਟੂਣੇ ਟੱਪੇ ਇੱਦਾਂ ਕਰਕੇ ਕੀਤੇ ਜਾਂਦੇ ਨੇ। ਸੋ ਇਹ ਮਨਮੁੱਖਾਂ ਦੇ ਵਾਸਤੇ ਹਨ, ਜੋ ਗੁਰੂ ਤੋਂ ਵਿਹੂਣੇ ਹਨ ਉਹਨਾਂ ਦੇ ਵਾਸਤੇ ਹੈ। ਪਰ ਜੋ ਗੁਰੂ ਵਾਲੇ ਹਨ, ਗੁਰੂ ਵਾਲੇ ਬਣ ਕਰਕੇ ਵਾਹਿਗੁਰੂ ਦਾ ਨਾਮ ਜਪਦੇ, ਨਾਮ ਸਿਮਰਨ ਕਰਦੇ ਹਨ, ਬਾਣੀ ਪੜ੍ਹਦੇ ਹਨ, ਗੁਰਬਾਣੀ ਸਿਧਾਂਤਾਂ ਅਨੁਸਾਰ ਆਪਣਾ ਜੀਵਨ ਚਲਾਉਂਦੇ ਹਨ, ਜੀਵਨ ਬਤੀਤ ਕਰਦੇ ਹਨ, ਉਹਨਾਂ ਦੇ ਬਾਬਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ। ਬਿਲਾਵਲ ਰਾਗ ਦੇ ਵਿੱਚ ਗਰੀਬਨ ਵਾਜ ਪਾਤਸ਼ਾਹ ਬਚਨ ਕਰਦੇ ਹੋਏ ਆਖਦੇ ਹਨ ਕਿ ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ, ਕਿ ਜੋ ਜੋ ਗੁਰਮੁਖ ਪਿਆਰਾ ਰਾਮ ਨਾਮ ਅਨ ਦਿਨ ਪਾਵ ਦਿਨ ਰਾਤ ਜੋ ਵਾਹਿਗੁਰੂ ਦਾ ਨਾਮ ਜਪਦਾ ਹੈ, ਜੋ ਗੁਰੂ ਵਾਲਾ ਹੈ ਅਤੇ ਆਪਣਾ ਪੱਕਾ ਨਿਤ ਨੇਮੀ ਹੈ, ਗੁਰਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਆਪਣੇ ਹੱਥ ਗੁਰਾਂ ਤੋਂ ਇਲਾਵਾ ਕਿਸੇ ਹੋਰ ਦੇ ਅੱਗੇ ਆਪਣਾ ਸਿਰ ਨਹੀਂ ਝੁਕਾਉਂਦਾ, ਆਪਣੇ ਹੱਥ ਗੁਰਾਂ ਦੇ ਉੱਪਰ ਪੂਰਨ ਤੌਰ 'ਤੇ ਸ਼ਰਧਾ ਭਰੋਸਾ ਵਿਸ਼ਵਾਸ ਰੱਖਦਾ ਹੈ, ਅਤੇ ਹੱਥ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਤੰਤ ਮੰਤ ਨਾ ਜੋ ਹਈ ਤਤ ਚਾਖ ਨਾ ਲਾਗੈ। ਉਹਨਾਂ ਨੂੰ ਫਿਰ ਜੰਤਰ ਮੰਤਰ ਤੰਤਰ ਜਿਹੜੇ ਹਨ ਕਿ ਤੰਤ ਮੰਤ ਤੰਤ ਪਾਵਾ ਤੰਤਰ ਮੰਤਰ ਇਹ ਜੋ ਹੈ ਭਾਵ ਇਹ ਬਿਲਕੁਲ ਵੀ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਉਸ ਉਹਨਾਂ ਗੁਰਮੁਖ ਪਿਆਰਿਆਂ ਦਾ ਜੋ ਗੁਰੂ ਵਾਲੇ ਹਨ, ਨਾਮ ਸਿਮਰਨ ਕਰਦੇ ਹਨ, ਬਾਣੀ ਪੜ੍ਹਦੇ ਹਨ, ਗੁਰੂ ਸਿਧਾਂਤਾਂ ਅਨੁਸਾਰ ਜੀਵਨ ਬਿਤਾਉਣ ਵਾਲੇ ਗੁਰਮੁਖ ਪਿਆਰੇ ਹਨ, ਉਹਨਾਂ ਦੇ ਉੱਤੇ ਇਹਨਾਂ ਜਾਦੂ ਟੂਣਿਆਂ ਦਾ ਤੰਤਰ ਮੰਤਰ ਜੰਤਰਾਂ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਚਾਕ ਨਾ ਲੱਗ ਹੈ ਅਤੇ ਨਾ ਹੀ ਉਹਨਾਂ ਨੂੰ ਕਿਸੇ ਪ੍ਰਕਾਰ ਦੀਆਂ ਨਜ਼ਰਾਂ ਲੱਗਦੀਆਂ ਹਨ। ਜਿਵੇਂ ਆਮ ਸਾਡੀ ਕਹਾਵਤ ਹੈ ਕਿ ਫਲਾਣੇ ਨੂੰ ਫਲਾਣੇ ਦੀ ਨਜ਼ਰ ਲੱਗ ਗਈ ਜਾਂ ਸਾਡੇ ਬੱਚੇ ਨੂੰ ਉਹਦੀ ਨਜ਼ਰ ਲੱਗ ਗਈ, ਅਨੇਕਾਂ ਪ੍ਰਕਾਰ ਦੀਆਂ ਗੱਲਾਂ ਇਹ ਵਹਿਮ ਭਰਮ ਜੋ ਹਨ ਉਹ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਸਾਨੂੰ ਸੁਣਨ ਵਾਸਤੇ ਮਿਲਦੇ ਹਨ ਅਗਿਆਨੀ ਲੋਕਾਂ ਦੇ ਪਾਸੋਂ। ਪਰ ਜੋ ਗੁਰਮੁਖ ਪਿਆਰੇ ਹੁੰਦੇ ਨੇ ਉਹਨਾਂ ਵਾਸਤੇ ਇਹ ਕਰਮ ਕਾਂਡ, ਇਹ ਪਖੰਡ, ਇਹ ਬਿਲਕੁਲ ਹੀ ਵਹਿਮ ਭਰਮ ਜੋ ਹਨ, ਇਹ ਛਲ ਕਪਟ ਦੀ ਨਿਆਈ ਹਨ। ਇਹ ਅਗਿਆਨੀ ਮਨੁੱਖੀ ਇਹਨਾਂ ਉੱਪਰ ਭਰੋਸਾ ਕਰਦਾ ਹੈ ਅਤੇ ਗਿਆਨੀ ਅਗਿਆਨਤਾ ਵਿੱਚ ਫਸਿਆ ਹੋਇਆ ਹੀ ਸਾਰੇ ਵਹਿਮ ਭਰਮ ਆਪਣੇ ਹਿਰਦੇ 'ਚ ਹਊਆ ਬਣਾ ਕੇ ਬੈਠ ਜਾਂਦਾ ਹੈ। ਪਰ ਜੋ ਗੁਰਮੁਖ ਹੁੰਦੇ ਨੇ ਉਹ ਗੁਰੂ ਦੀ ਬਾਣੀ ਦੀ ਓਟ ਲੈਂਦੇ ਨੇ, ਸੱਚ ਕਮਾਉਂਦੇ ਨੇ ਅਤੇ ਸੱਚ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਨੇ ਅਤੇ ਆਨੰਦ ਅਤੇ ਖੇੜੇ ਵਿੱਚ ਰਹਿੰਦੇ ਹਨ। ਸੋ ਇਸ ਤਰੀਕੇ ਦੇ ਨਾਲ ਅਤੇ ਉਂਝ ਜੋ ਗੁਰੂ ਤੋਂ ਵਿਹੂਣੇ ਹਨ ਉਹਨਾਂ ਵਾਸ ਜੰਤਰ ਮੰਤਰ ਤੰਤਰ ਇਹ ਅਗਿਆਨਤਾ ਵਸ ਇਹ ਸਾਰਾ ਕੁਝ ਹੀ ਹੁੰਦਾ ਹੈ। ਹੁਣ ਜੋ ਇਹ ਚਲਿੱਤਰ ਹੈ ਅੱਠਵਾਂ, ਇਹਦੇ ਵਿੱਚ ਵੀ ਅਨੁਰਾਗ ਮਤੀ ਨਾਂ ਦੀ ਔਰਤ ਜੋ ਅਕਬਰਾਬਾਦ ਸ਼ਹਿਰ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਬਾਰੇ ਦੱਸਿਆ ਗਿਆ ਹੈ ਜਿੱਥੇ ਉਹ ਬੁਰੇ ਕਰਮ ਕਰਨ ਵਾਲੀ ਹੈ, ਬਦ ਚੱਲਣ ਔਰਤ ਹੈ, ਜਿੱਥੇ ਉਹ ਹੋਰ ਪੁਰਸ਼ਾਂ ਦੇ ਨਾਲ ਵਿਭਚਾਰ ਕਰਦੀ ਹੈ, ਉੱਥੇ ਉਹ ਜੰਤਰ ਮੰਤਰ ਤੰਤਰ ਕਰਨ ਦੇ ਵਿੱਚ ਵੀ ਬੜੀ ਪ੍ਰਵੀਨ ਹੈ, ਬੜੀ ਨਿਪੁੰਨ ਹੈ। ਸ਼੍ਰੀ ਅਨੁਰਾਗ ਮਤੀ ਕੁਵਰ ਲੋਗ ਬਖਾ ਨਿਹਤਾ ਹੈ, ਸੁਰੀ ਆਸੁਰੀ ਕਿਨ ਨਰਣੀ ਹਰੀ ਜ ਰਹਿਤ ਲਖਵਾ ਹੈ। ਅਨੁਰਾਗ ਮਤੀ ਕੁਵਰ, ਉਸ ਇਸਤਰੀ ਦਾ ਨਾਮ ਕੀ ਹੈ ਕਿ ਕੁਵਰ ਅਨੁਰਾਗ ਮਤੀ। ਇਸ ਤਰ੍ਹਾਂ ਕਰਕੇ ਸਾਰੇ ਲੋਕ ਜਿਹੜੇ ਹਨ ਉਹ ਆਸੇ ਪਾਸੇ ਜੋ ਉਸਨੂੰ ਜਾਣਦੇ ਹਨ, ਸੁਰੇ ਭਾਵ ਦੇਵਤਿਆਂ ਦੀਆਂ ਘਰਵਾਲੀਆਂ, ਆਸੁਰੀ ਰਾਕਸ਼ਾਂ ਦੀਆਂ ਘਰਵਾਲੀਆਂ, ਕਿੰਨਰ ਇਸਤਰੀਆਂ, ਹਰੀਜ ਭਾਵ ਉਹਦੇ ਬਰੀਸਤੀਆਂ ਹਨ ਕਿ ਇਹਨੇ ਚਲਿੱਤਰ ਖੇਡਦੀ ਹੈ। ਇਸ ਤਰੀਕੇ ਦੇ ਨਾਲ ਉਹਦੇ ਚਲਿੱਤਰਾਂ ਨੂੰ ਵੇਖ ਕਰਕੇ ਚੰਗੀਆਂ ਮਾੜੀਆਂ ਇਸਤਰੀਆਂ ਸਾਰੀਆਂ ਉਹਦੇ ਉੱਪਰ ਰੀਝੀਆਂ ਹੋਈਆਂ ਨੇ। ਅੜਿੱਲ ਬਹੁ ਪੁਰਖਨ ਸੋ ਬਾਲ ਸਦਾ ਰਤ ਮਾਨਈ, ਕਾਹੂ ਕੀ ਨਹਿਲਾਜ ਹਿਰਦਾ ਮੈਂ ਆਨਈ। ਬਹੁ ਪੁਰਖਨ ਭਾਵ ਕਿ ਬਹੁਤ ਜ਼ਿਆਦਾ ਬੰਦਿਆਂ ਦੇ ਨਾਲ, ਰਤ ਭਾਵ ਵਿਚਾਰ ਬੁਰੇ ਕਰਮ, ਲਾਜ ਭਾਵ ਸ਼ਰਮ ਕਿ ਬਿਨਾਂ ਕਿਸੇ ਦੀ ਸ਼ਰਮ ਹਿਆ ਆਪਣੇ ਹਿਰਦੇ ਵਿੱਚ ਲਿਆਉਂਦਿਆਂ ਹੋਇਆਂ ਜਿਹੜੀ ਉਹ ਇਸਤਰੀ ਹੈ ਹੋਰ ਪਰਾਏ ਪੁਰਸ਼ਾਂ ਦੇ ਨਾਲ ਗਲਤ ਕਰਮ ਕਰਨ ਦੇ ਵਿੱਚ ਦਿਨ ਰਾਤ ਹੀ ਮਗਨ ਰਹਿੰਦੀ ਹੈ। ਸੈਦ ਸੇਕ ਪਠਾਨ ਮੁਗਲ ਬਹੁ ਆਵਈ, ਹੋ ਤਾਂ ਸੋ ਭੋਗ ਕਮਾਏ ਬਹੁਰ ਕਰ ਜਾ ਵਹੀ। ਅਤੇ ਉਸ ਅਤੇ ਉਸ ਭੈੜੀ ਇਸਤਰੀ ਦੇ ਕੋਲ ਸੈਦ ਸੇਖ ਪਠਾਨ ਅਤੇ ਮੁਗਲ ਇਹ ਚਾਰੇ ਹੀ ਕਿ ਮੁਸਲਿਮ ਧਰਮ ਦੇ ਮੰਨੇ ਪ੍ਰਮੰਨੇ ਹੋਏ ਜੋ ਮੁਸਲਿਮ ਧਰਮ ਦੇ ਕਹਿਣ ਕਹਾਉਣ ਵਾਲੇ ਜੋ ਆਦਮੀ ਹੁੰਦੇ ਨੇ ਕਿ ਸੈਦ ਇਹ ਵੀ ਇੱਕ ਪ੍ਰਕਾਰ ਦੀ ਪਦਵੀ ਹੈ, ਸੇਖ ਪਦਵੀ ਹੈ, ਪਠਾਨ ਵੀ ਪਦਵੀ ਹੈ ਅਤੇ ਮੁਗਲ ਇਹ ਵੀ ਇੱਕ ਪ੍ਰਕਾਰ ਦੀ ਪਦਵੀ ਹੈ। ਅਤੇ ਬਹੁਤ ਸਾਰੇ ਇਸ ਪ੍ਰਕਾਰ ਜੋ ਮਰਦ ਹਨ ਜੋ ਚੰਗੇ ਅਹੁਦੇਦਾਰ ਹਨ, ਪਦਵੀਆਂ ਵਾਲੇ ਹਨ, ਕਹਿਣ ਕਹਾਉਣ ਵਾਲੇ ਉਹਦੇ ਕੋਲ ਆਉਂਦੇ ਨੇ ਅਤੇ ਉਹ ਤਾਂ ਸੋ ਭੋਗ ਕਮਾਏ ਅਤੇ ਉਸ ਇਸਤਰੀ ਦੇ ਨਾਲ ਵਿਭਚਾਰ ਕਰਦੇ ਨੇ, ਮੰਦ ਕਰਮ ਕਰਦੇ ਨੇ ਅਤੇ ਬਾਹਰ ਘਰ ਜਾ ਵਹੀ ਅਤੇ ਫਿਰ ਆਪਣੇ ਵਾਪਸ ਘਰ ਚਲੇ ਜਾਂਦੇ ਨੇ। ਦੋਹਰਾ ਐਸੇ ਹੀ ਤਾਂ ਸੋ ਸਭੈ ਨਿਤ ਪ੍ਰਤ ਭੋਗ ਕਮਾਹੇ, ਬਰਿਆ ਆਪਣੀ ਆਪਣੀ ਇੱਕ ਆਵੈ ਇੱਕ ਜਾਹੇ। ਅਤੇ ਐਸੇ ਹੀ ਭਾਵ ਐਸੇ ਤਰੀਕੇ ਦੇ ਨਾਲ ਸਾਰੇ ਹੀ ਉਸ ਇਸਤਰੀ ਦੇ ਨਾਲ ਨਿਤ ਪ੍ਰਤ ਭਾਵ ਹਰ ਰੋਜ਼ ਹੀ ਭੋਗ ਕਮਾਹੇ ਭਾਵ ਵਿਚਾਰ ਕਰਦੇ ਹਨ, ਗਲਤ ਕੰਮ ਕਰਦੇ ਹਨ। ਬਰਿਆ ਭਾਵ ਆਪੋ ਆਪਣੀ ਵਾਰੀ ਦੇ ਨਾਲ ਇੱਕ ਆਉਂਦਾ ਹੈ ਅਤੇ ਇੱਕ ਉਸ ਥਾਂ ਤੋਂ ਚਲਾ ਜਾਂਦਾ ਹੈ। ਪ੍ਰਥਮ ਪਹਿਰ ਸੈਦ ਰਮੈ ਸੇਖ ਦੂਸਰੇ ਆਨ, ਤ੍ਰਿਤੀਯ ਪਹਿਰ ਮਗਲਾ ਵਈ ਚੌਥੇ ਪਹਿਰ ਪਠਾਨ। ਅਤੇ ਉਸ ਇਸਤਰੀ ਨੇ ਸੈਦ ਸ਼ੇਖ ਮੁਗਲ ਅਤੇ ਪਠਾਨ ਦਾ ਸਮਾਂ ਰੱਖਿਆ ਹੋਇਆ ਸੀ। ਪਹਿਲੇ ਪਹਿਰ ਦੇ ਵਿੱਚ ਸੈਦ, ਦੂਸਰੇ ਪਹਿਰ ਦੇ ਵਿੱਚ ਸ਼ੇਖ ਅਤੇ ਤੀਸਰੇ ਪਹਿਰ 'ਚ ਮੁਗਲ ਅਤੇ ਚੌਥੇ ਪਹਿਰ ਵਿੱਚ ਪਠਾਨ ਜਿਹੜਾ ਸੀ ਉਸ ਇਸਤਰੀ ਦੇ ਨਾਲ ਵੀ ਵਿਚਾਰ ਕਰਨ ਵਾਸਤੇ ਆਉਂਦੇ। ਚਾਉ ਪਈ ਭੂਲ ਪਠਾਨ ਪ੍ਰਥਮ ਹੀ ਆਇਓ, ਪੁਨ ਸੈਦ ਮੁਖ ਆਨ ਦਿਖਾਇਓ, ਲੈਸ ਪਠਾਨ ਖਾਟ ਤਰ ਦੀਨੋ, ਸੈਦ ਹੇ ਲਾਏ ਗਰੇ ਸੌ ਲੀਨੋ। ਪਰ ਇੱਕ ਦਿਨ ਕੀ ਹੋਇਆ ਕਿ ਭੁੱਲ ਕੇ ਜੋ ਪਠਾਨ ਸੀਗਾ ਪ੍ਰਥਮ ਭਾਵ ਪਹਿਲਾਂ ਹੀ ਆ ਗਿਆ, ਕਿਉਂਕਿ ਉਹਦਾ ਸਮਾਂ ਸੀ ਦੂਸਰੇ ਪਹਿਰ ਦਾ, ਪਰ ਉਹ ਪਹਿਲੇ ਪਹਿਰ ਦੇ ਵਿੱਚ ਹੀ ਆ ਗਿਆ। ਉਸ ਤੋਂ ਬਾਅਦ ਪੁਨ ਸੈਦ, ਪੁਨ ਭਾਵ ਫਿਰ ਜਿਹੜਾ ਸੈਦ ਸੀਗਾ ਉਹਦਾ ਸਮਾਂ ਸੀ ਪਹਿਲੇ ਪਹਿਰ ਦੇ ਵਿੱਚ ਹੀ, ਅਤੇ ਉਹ ਵੀ ਉਹਦੇ ਮਗਰੋਂ ਹੀ ਆਉਣ ਨਿਕਲਿਆ, ਪਠਾਨ ਦੇ ਮਗਰੋਂ ਹੀ ਆਉਣ ਨਿਕਲਿਆ। ਫਿਰ ਉਸ ਔਰਤ ਨੇ ਕੀ ਕੀਤਾ ਕਿ ਐਸੇ ਜੰਤਰ ਮੰਤਰ ਆਪਣੇ ਮਾਰਨੇ ਸ਼ੁਰੂ ਕੀਤੇ ਕਿ ਭਾਵ ਜਿਹੜਾ ਹੈ ਉੱਗੜ ਨਾ ਜਾਵੇ ਇੱਕ ਦੂਸਰੇ ਸਾਹਮਣੇ ਕਿ ਇਹ ਮੇਰੇ ਤੋਂ ਇਲਾਵਾ ਹੋਰ ਕਿਸੇ ਨਾਲ ਵੀ ਵਿਚਾਰ ਕਰਦੀ ਹੈ। ਅਤੇ ਆਪਣਾ ਪਾਪ ਛੁਪਾਉਣ ਵਾਸਤੇ ਉਸ ਔਰਤ ਨੇ ਕੀ ਕੀਤਾ ਕਿ ਪਠਾਨ ਜਿਹੜਾ ਸੀਗਾ ਖਾਟ ਪਾ ਮੰਜੀ, ਮੰਜੀ ਦੇ ਹੇਠਾਂ ਜੰਤਰ ਮਾਰ ਕੇ ਉਸ ਨੂੰ ਵਾੜ ਦਿੱਤਾ। ਸਾਇਦ ਦੇਹ ਲਾਏ ਗਰੇ ਸੌ ਲੀਨੋ, ਜਿਹੜਾ ਸੈਦ ਸੀਗਾ ਅਤੇ ਉਸ ਨੂੰ ਆਪਣੇ ਗਲ ਦੇ ਨਾਲ ਲਾ ਲਿਆ। ਸੇਖ ਸੈਦ ਕੇ ਪਾਛੇ ਆਇਓ, ਕਾਸ ਬਿਖੈ ਸੈਦ ਛਪਾਇਓ, ਤਬ ਲੋ ਮੁਗਲ ਆਏ ਹੀ ਗਇਓ, ਸ਼ੇਖ ਇਹ ਡਾਰ ਗੋਨ ਮਹਿਦੀਓ। ਜਿਸ ਵੇਲੇ ਪਠਾਨ ਨੂੰ ਤਾਂ ਉਸਨੇ ਜਿਹੜਾ ਪਠਾਨ ਸੀਗਾ ਉਸਨੂੰ ਜਾਦੂ ਟੂਣਾ ਮਾਰ ਕਰਕੇ ਮੰਜੀ ਹੇਠਾਂ ਵਾੜ ਦਿੱਤਾ, ਸੈਦ ਨੂੰ ਆਪਣੇ ਗਲ ਨਾਲ ਲਾ ਲਿਆ। ਹੁਣ ਸੈਦ ਦੇ ਪਿੱਛੋਂ ਹੁਣ ਸੇਖ ਵੀ ਆ ਗਿਆ, ਜਿਸਦਾ ਸਮਾਂ ਸੀਗਾ ਕਿ ਤੀਸਰੇ ਪਹਿਰ ਦਾ। ਸੈਦ ਦੇ ਪਿੱਛੇ ਜਿਹੜਾ ਸੈਦ ਸੀਗਾ ਉਹਦੇ ਪਿੱਛੇ ਹੀ ਹੁਣ ਸੈਦ ਨੂੰ ਆਪਣੇ ਗਲ ਦੇ ਨਾਲ ਲਾਇਆ ਹੋਇਆ ਹੈ ਅਤੇ ਸੈਦ ਪਿੱਛੇ ਹੀ ਹੁਣ ਸ਼ੇਖ ਵੀ ਆ ਗਿਆ। ਤਾਂ ਉਸ ਇਸਤਰੀ ਨੇ ਕੀ ਕੀਤਾ ਕਿ ਉਹਨੇ ਸੈਦ ਨੂੰ ਜਿਹੜਾ ਕਿ ਪਹਿਲਾਂ ਆਇਆ ਹੋਇਆ ਸੀ ਉਸਨੂੰ ਘਾਹ ਦੇ ਵਿੱਚ, ਘਾਸ ਬਿਖਿਆ ਭਾਵ ਘਾਹ ਦੇ ਵਿੱਚ ਛੁਪਾ ਦਿੱਤਾ ਜਾਦੂ ਮਾਰ ਕੇ। ਤਬ ਲੋ ਮੁਗਲ ਆਏ ਹੀ ਗਇਓ, ਅਤੇ ਉਸ ਤੋਂ ਬਾਅਦ ਮੁਗਲ ਵੀ ਆ ਗਿਆ। ਅਤੇ ਫਿਰ ਉਸ ਇਸਤਰੀ ਨੇ ਕੀ ਕੀਤਾ ਕਿ ਜਿਹੜਾ ਸੇਖ ਆਇਆ ਹੋਇਆ ਸੀ ਉਸ ਨੂੰ ਡਾਰ ਗੋਨ ਮਹਿਦੀਓ, ਗੋਨ ਭਾਵ ਬੋਰੀ ਦੇ ਵਿੱਚ ਉਸਨੂੰ ਛੁਪਾ ਦਿੱਤਾ, ਸੇਖ ਨੂੰ ਬੋਰੀ ਦੇ ਵਿੱਚ ਛੁਪਾ ਦਿੱਤਾ ਅਤੇ ਮੁਗਲ ਉੱਧਰੋਂ ਆ ਚੁੱਕਾ ਹੈ। ਦੋਹਰਾ ਤੇਹ ਪਾਛੇ ਕੁਟਵਾਰ ਕੇ ਗਏ ਪਿਆਦੇ ਆਏ, ਤੁਰਤ ਕੁਠਰੀਆ ਨਾਜ ਕੀ ਮੁਗਲ ਹੈ ਦਇਓ ਦੁਰਾਏ। ਅਤੇ ਉਸ ਤੋਂ ਪਿੱਛੋਂ ਜਿਸ ਵੇਲੇ ਮੁਗਲ ਆਇਆ ਉਸ ਇਸਤਰੀ ਦੇ ਕੋਲ, ਹੋਰ ਜਿਹੜੇ ਤਿੰਨ ਜਣੇ ਸਨ ਉਹਨਾਂ ਨੂੰ ਜਾਦੂ ਟੂਣੇ ਮਾਰ ਕਰਕੇ ਉਸ ਇਸਤਰੀ ਨੇ ਵੱਖੋ ਵੱਖਰੇ ਥਾਵਾਂ ਦੇ ਵਿੱਚ ਆਪਣੇ ਘਰ ਵਿੱਚ ਪਾ ਦਿੱਤਾ। ਪਰ ਹੁਣ ਮੁਗਲ ਆਇਆ ਹੋਇਆ ਹੈ ਘਰ ਦੇ ਵਿੱਚ, ਅਤੇ ਹੋਰ ਜੋ ਕੋਤਵਾਲ ਦੇ ਸਿਪਾਹੀ ਹਨ ਉਹ ਵੀ ਆ ਗਏ ਹਨ। ਕੋਤਵਾਲ ਆਇਆ, ਕੋਤਵਾਲ ਦੇ ਸਿਪਾਹੀ ਜਿਹੜੇ ਹਨ ਉਹ ਵੀ ਨਾਲ ਆ ਗਏ ਨੇ। ਉਸ ਇਸਤਰੀ ਨੇ ਫਿਰ ਕੀ ਕੀਤਾ ਕਿ ਤੁਰਤ ਕੁਠਰੀਆ ਨਾਜ਼ਕੀ, ਨਾਜ਼ਕੀ ਭਾਵ ਅਨਾਜ ਦੀ ਜੋ ਕੋਠੀ ਸੀ ਉਹਦੇ ਵਿੱਚ ਮੁਗਲ ਹਿਦਯੋ ਦੁਰਾਏ, ਮੁਗਲ ਨੂੰ ਉਸ ਕੋਠੀ ਵਿੱਚ ਦੌੜਾ ਦਿੱਤਾ ਹੈ, ਭਾਵ ਉਸ ਪਾਸੇ ਵੱਲ ਭੇਜਿਆ ਅਤੇ ਛੁਪਾ ਦਿੱਤਾ। ਘੇਰ ਪਿਆ ਦਨ ਜਬ ਲਈ ਰਹੇ ਉਹਨਾਂ ਕਛੂ ਉਪਾਏ, ਨਿਕਸੇ ਆਪ ਠਾਡੀ ਪਈ ਗ੍ਰਹਿ ਕਉ ਆਗ ਲਗਾਏ। ਜਿਸ ਵੇਲੇ ਛਿਪਾਹੀਆਂ ਨੇ ਉਸ ਔਰਤ ਨੂੰ ਆ ਕੇ ਘੇਰਾ ਪਾ ਲਿਆ ਅਤੇ ਫਿਰ ਇਹਦੇ ਕੋਲ ਕੋਈ ਉਪਾਅ ਨਾ ਰਿਹਾ, ਕਿਉਂਕਿ ਜਿਹੜੇ ਸਿਪਾਹੀ ਅਤੇ ਕੋਤਵਾਲ ਆਏ ਹੋਏ ਸਨ ਉਹ ਇਸ ਮੰਦ ਕਰਮ ਕਰਨ ਵਾਲੀ ਇਸਤਰੀ ਨੂੰ ਫੜਨ ਵਾਸਤੇ ਹੀ ਆਏ ਸਨ, ਪਰ ਇਸਦੇ ਕੋਲ ਹੁਣ ਬਚਾਅ ਵਾਸਤੇ ਕੋਈ ਵੀ ਉਪਾਅ ਨਹੀਂ ਸੀ। ਇਸ ਵਾਸਤੇ ਇਸਨੇ ਕੀ ਕੀਤਾ ਕਿ ਨਿਕਸ ਆਪ ਠਾਡੀ ਪਈ, ਕਿ ਆਪ ਘਰ ਤੋਂ ਬਾਹਰ ਨਿਕਲ ਆਈ ਅਤੇ ਗ੍ਰਹਿ ਕਉ ਅੱਗ ਲਗਾਏ, ਭਾਵ ਯੰਤਰ ਮੰਤਰ ਮਾਰ ਕੇ ਆਪਣੇ ਘਰ ਨੂੰ ਇਸਨੇ ਅੱਗ ਲਗਾ ਦਿੱਤੀ। ਦੂਹੂ ਹਾਥ ਪੀਟਤ ਪਈ ਜਰਿਓ ਜਰਿਓ ਗ੍ਰਹਿ ਭਾਖ, ਵੈ ਚਾਰੋ ਤਾਂ ਮੈਂ ਜਰੇ ਕਿਨ ਹੁਣ ਹੇਰੀ ਰਾਖ। ਅਤੇ ਆਪਣੇ ਦੋਵਾਂ ਹੱਥਾਂ ਦੇ ਨਾਲ ਜ਼ੋਰ ਜ਼ੋਰ ਦੀ ਪਿੱਟਣ ਲੱਗ ਪਈ ਅਤੇ ਆਖਣ ਲੱਗੀ ਮੇਰਾ ਘੜ ਸੜ ਗਿਆ, ਮੇਰਾ ਘਰ ਸੜ ਗਿਆ, ਗ੍ਰਹਿ ਭਾਵ ਕੀ ਘਰ, ਜਰਿਓ ਜਰਿਓ ਭਾਵ ਕੀ ਸੜ ਗਿਆ ਹੈ, ਸੜ ਗਿਆ ਹੈ। ਅਤੇ ਇਸ ਤਰੀਕੇ ਦੇ ਨਾਲ ਚਾਰੋ ਤਾਂ ਮੈਂ ਜਰੇ, ਜੋ ਚਾਰੇ ਸਨ ਸੈਯਦ ਸੇਖ ਮੁਗਲ ਅਤੇ ਪਠਾਨ, ਉਹ ਘਰ ਦੇ ਵਿੱਚ ਸੜ ਕੇ ਸਵਾਹ ਹੋ ਗਏ। ਜਿਹੜੇ ਸਿਪਾਹੀ ਆਏ ਹੋਏ ਸਨ ਉਹ ਵੀ ਘਰ ਦੇ ਸਵਾਹ ਸੜ ਕੇ ਸਵਾਹ ਹੋ ਗਏ, ਪਰ ਕਿਸੇ ਨੇ ਵੀ ਉਹਨਾਂ ਦੀ ਰਾਖ ਜਿਹੜੀ ਸੀ ਕਿਸੇ ਨੇ ਵੇਖੀ ਹੀ ਨਹੀਂ ਅਤੇ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਕਿ ਇਸ ਇਸਤਰੀ ਨੇ ਕੀ ਕੀਤਾ ਹੈ ਅਤੇ ਕੀ ਨਹੀਂ। ਅਤੇ ਇਸ ਤਰੀਕੇ ਦੇ ਨਾਲ ਰੌਲਾ ਪਾਉਣ ਲੱਗ ਪਈ ਕਿ ਮੇਰਾ ਘਰ ਨੂੰ, ਮੇਰੇ ਘਰ ਨੂੰ ਅੱਗ ਲੱਗ ਗਈ ਹੈ ਅਤੇ ਮੇਰੇ ਘਰ ਨੂੰ ਅੱਗ ਲੱਗ ਗਈ ਹੈ। ਇਸ ਪ੍ਰਕਾਰ ਆ ਖਾ ਕੇ ਰੋਣ ਪਿੱਟਣ ਲੱਗ ਪਈ। ਸੋ ਚਰਿੱਤਰ ਦੇ ਅਖੀਰ ਦੇ ਵਿੱਚ ਗੁਰੂ ਸਾਹਿਬ ਜੀ ਵਚਨ ਕਰਦੇ ਹੋਏ ਬਖਸ਼ਿਸ਼ ਕਰਦੇ ਨੇ ਕਿ ਇਸ ਸਰੀਰ ਚਰਿੱਤਰੋ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ, ਅਸ਼ਟਮੋ ਚਰਿੱਤਰ ਸਮਾਪਤਮ ਸੱਤ ਸੁਭ ਸੱਤ ਅਫਜੂ। ਸਤਿਗੁਰੂ ਜੀ ਵਚਨ ਕਰਦੇ ਹਨ ਕਿ ਇਸ ਤਰੀਕੇ ਦੇ ਨਾਲ ਸ਼੍ਰੀ ਚਰਿੱਤਰੋ ਪਾਖਿਆਨ ਦਾ ਜੋ ਤ੍ਰਿਆ ਚਰਿੱਤਰ ਹੈ, ਜਿਸ ਵਿੱਚ ਮੰਤਰੀ ਅਤੇ ਵਜ਼ੀਰ ਦੀ ਆਪਸੀ ਮੰਤਰੀ ਵਜ਼ੀਰ ਅਤੇ ਰਾਜੇ ਦੀ ਆਪਸੀ ਵਾਰਤਾਲਾਪ ਦਾ ਅਸ਼ਟਮ ਭਾਵ ਅੱਠਵਾਂ ਚਰਿੱਤਰ ਜੋ ਹੈ ਉਹ ਸੰਪੂਰਨ ਹੋਇਆ ਹੈ। ਅਫਜੋ ਭਾਵ ਕੀ ਚੱਲਦਾ, ਇਸੇ ਪ੍ਰਕਾਰ ਲੜੀ ਤਹਿਤ ਜੋ ਹੋਰ ਚਰਿੱਤਰ ਹਨ ਇਸੇ ਲੜੀ ਤਹਿਤ ਆਉਂਦੇ ਰਹਿਣਗੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਅੱਠਵਾਂ ਚਰਿੱਤਰ ਜਿਸ ਦਾ ਨਾਮ ਸੀ ਅਨੁਰਾਗਮਤੀ। ਸੋ ਜੋ ਕਿ ਔਰਤ ਵਿਭਚਾਰਨ ਵੀ ਸੀ, ਪ੍ਰਾਏ ਪੁਰਸ਼ਾਂ ਦੇ ਨਾਲ ਮੰਦ ਕਰਮ ਵੀ ਕਰਦੀ ਸੀ ਅਤੇ ਨਾਲ ਹੀ ਜਾਦੂ ਟੂਣੇ ਕਰਨ ਦੇ ਵਿੱਚ ਵੀ ਨਿਪੁੰਨ ਸੀ। ਸੋ ਜਿਸ ਤਰੀਕੇ ਨਾਲ ਉਸ ਇਸਤਰੀ ਚਰਿੱਤਰ ਖੇਡਿਆ ਜੋ ਕਿਸੇ ਨੂੰ ਵੀ ਸਮਝ ਨਹੀਂ ਆ ਸਕਿਆ, ਸਗੋਂ ਉਹ ਚਾਰ ਦੇ ਚਾਰੇ ਜੋ ਮਨੁੱਖ ਸਨ ਜਾਂ ਹੋਰ ਸਿਪਾਹੀ ਪਿਆਦੇ ਕੌਤਵਾਲ ਉਹਦੇ ਘਰ ਵਿੱਚ ਆਏ ਹੋਏ ਸੀ, ਸਾਰਿਆਂ ਨੂੰ ਅੱਗ ਲਾ ਕੇ ਉਸਨੇ ਸਵਾਹ ਕਰ ਦਿੱਤਾ, ਪਰ ਆਪਣੇ ਆਪ ਦਾ ਉਸਨੇ ਬਚਾਅ ਕਰ ਲਿਆ। ਸੋ ਇਸ ਤੋਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਇਸ ਚਰਿੱਤਰ ਤੋਂ ਜੋ ਸਿੱਖਿਆ ਮਿਲਦੀ ਹੈ ਕਿ ਜੋ ਬੁਰੇ ਕਰਮ ਦਾ ਨਤੀਜਾ ਹੁੰਦਾ ਹੈ ਉਹ ਆਖਿਰ ਬੁਰਾ ਹੀ ਹੁੰਦਾ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ, ਕਿ ਐਸੇ ਕੰਮ ਸਾਨੂੰ ਕਦੇ ਵੀ ਨਹੀਂ ਕਰਨੇ ਚਾਹੀਦੇ, ਜਿਸ ਕਰਕੇ ਸਾਨੂੰ ਅੰਤ ਵਿਕਾਲ ਦੇ ਵਿੱਚ ਪਛਤਾਉਣਾ ਪਵੇ, ਪਛਤਾਵਾ ਕਰਨਾ ਪਵੇ। ਭਗਤ ਫਰੀਦ ਜੀ ਆਪਣੇ ਸਲੋਕਾਂ ਵਿੱਚ ਬਚਨ ਕਰਦੇ ਹਨ ਕਿ ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਮੜੇ ਵਿਸਾਰ, ਮਤ ਸ਼ਰਮਿੰਦਾ ਥੀਮ ਹੀ ਸਾਈ ਦੇ ਦਰਬਾਰ। ਭਗਤ ਫਰੀਦ ਜੀ ਬਚਨ ਕਰਦੇ ਹਨ ਕਿ ਜਿਨ੍ਹਾਂ ਕੰਮਾਂ ਨੂੰ ਕਰਨ ਦੇ ਵਿੱਚ ਕੋਈ ਲਾਭ ਨਹੀਂ ਹੁੰਦਾ, ਐਸੇ ਕੰਮ ਕਦਾਚਿਤ ਵੀ ਨਹੀਂ ਕਰਨੇ ਚਾਹੀਦੇ, ਜਿਸ ਕਰਕੇ ਆਤਮਾ ਨੂੰ ਦੁੱਖ ਹੋਵੇ, ਜਿਸ ਕਰਕੇ ਅਸੀਂ ਆਤਮਿਕ ਮੌਤੇ ਮਰ ਜਾਈਏ, ਐਸੇ ਕੰਮ ਕਦਾਚਿਤ ਵੀ ਨਹੀਂ ਕਰਨੇ ਚਾਹੀਦੇ, ਉਹਨਾਂ ਕੰਮਾਂ ਨੂੰ ਦੂਰ ਕਰ ਦੇਣਾ ਚਾਹੀਦਾ ਹੈ। ਜਿਨ੍ਹਾਂ ਕਰਮਾਂ ਕਰਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਸ਼ਰਮਿੰਦਾ ਹੋਣਾ ਪਵੇ, ਐਸੇ ਕੰਮ ਕਦੇ ਨਾ ਕਰੋ। ਉਹੀ ਕਰਮ ਕਰੋ ਜਿਸ ਕਰਕੇ ਵਾਹਿਗੁਰੂ ਦੀ ਖੁਸ਼ੀ ਹੋਵੇ, ਉਹੀ ਕੰਮ ਕਰੋ ਜਿਸ ਕਰਕੇ ਸਮਾਜ ਦੇ ਵਿੱਚ ਮਾਣ, ਇੱਜ਼ਤ ਅਤੇ ਵਡਿਆਈ ਮਿਲੇ, ਸੋਭਾ ਮਿਲੇ, ਇਹ ਸੰਸਾਰ ਦੇ ਵਿੱਚ ਵੀ ਅਤੇ ਅੱਗੇ ਪਰਲੋਕ ਦੇ ਵਿੱਚ ਵੀ ਮੁੱਖ ਉਜਲਾ ਹੋਵੇ। ਐਸੇ ਕਰਮ ਜਿਹੜੇ ਹਨ ਉਹ ਕਰਨੇ ਚਾਹੀਦੇ ਹਨ। ਸੋ ਦੂਸਰੀ ਸਿੱਖਿਆ ਜੋ ਹੈ ਇਸ ਲਿੱਤਰ ਦੇ ਵਿੱਚੋਂ ਕਿ ਜਿਵੇਂ ਉਹ ਉਸ ਔਰਤ ਨੇ ਸਾਰ ਚਰਿੱਤਰ ਜਿਹੜਾ ਹੈ ਉਹ ਤਾਂ ਖੇਡਿਆ, ਕਈ ਪ੍ਰਕਾਰ ਦੇ ਪੁਰਸ਼ ਉਹਦੇ ਕੋਲ ਆਉਂਦੇ ਸਨ ਕਿ ਕਿਸੇ ਨੂੰ ਮੇਰੀ ਇਸ ਗੱਲ ਦਾ ਪਤਾ ਨਾ ਲੱਗ ਜਾਵੇ ਕਿ ਸਾਡੇ ਤੋਂ ਇਲਾਵਾ ਹੋਰ ਬੰਦੇ ਨਾਲ ਵੀ ਵਿਚਾਰ ਕਰਦੀ ਫਿਰਦੀ ਹੈ। ਇਸ ਕਰਕੇ ਉਸਨੇ ਇੱਕ ਨੂੰ ਮੰਜੀ ਹੇਠਾਂ ਵਾੜਿਆ, ਕਿਸੇ ਨੂੰ ਬੋਰੀ 'ਚ ਛੁਪਾਇਆ ਅਤੇ ਕਿਸੇ ਨੂੰ ਕਣਕ ਵਾਲੀ ਕੋਟੀ ਦੇ ਵਿੱਚ, ਕੁਟੀਆ ਵਿੱਚ ਜਿੱਥੇ ਅਨਾਜ ਰੱਖਿਆ ਹੋਇਆ ਸੀ ਉਸ ਪਾਸੇ ਛੁਪਾਇਆ। ਸੋ ਕਹਿਣ ਤੋਂ ਭਾਵ ਕਿ ਜੋ ਮਨੁੱਖ ਆਪਣੇ ਘਰ ਨੂੰ ਛੱਡ ਕੇ ਪਰਾਈ ਇਸਤਰੀ ਵੱਲ ਜਾਂਦੇ ਨੇ, ਜੋ ਇਸਤਰੀਆਂ ਆਪਣਾ ਘਰ ਬਾਰ ਤਿਆਗ ਕੇ ਅਤੇ ਪਰਾਏ ਪੁਰਸ਼ਾਂ ਵੱਲ ਜਾਂਦੀਆਂ ਹਨ, ਉਹਨਾਂ ਨੂੰ ਇਸ ਗੱਲ ਦਾ ਕਿੰਨਾ ਵੱਡਾ ਭੁਲੇਖਾ ਹੁੰਦਾ ਹੈ ਕਿ ਇਹ ਮੇਰੇ ਨਾਲ ਹੀ ਹੈ ਅਤੇ ਕਿਸੇ ਹੋਰ ਦੇ ਨਾਲ ਨਹੀਂ। ਸਭ ਤੋਂ ਪਹਿਲਾਂ ਉਹ ਆਪਣੇ ਘਰ ਦੇ ਨਾਲ ਧੋਖਾ ਕਰਦੇ ਨੇ ਕਿ ਆਪਣੀ ਇਸਤਰੀ ਨੂੰ ਛੱਡ ਕੇ ਹੋਰ ਕਿਸੇ ਵੱਲ ਜਾਂਦੇ ਨੇ। ਪਹਿਲਾਂ ਧੋਖਾ ਉਹ ਆਪ ਕਰਦੇ ਨੇ ਅਤੇ ਅੱਗੋਂ ਧੋਖਾ ਫਿਰ ਉਹ ਇਹ ਖਾਂਦੇ ਨੇ ਕਿ ਜਿਹੜੀ ਉਹ ਇਸਤਰੀ ਹੁੰਦੀ ਹੈ ਜਿੱਥੇ ਉਹਨਾਂ ਦੇ ਨਾਲ ਕਰਦੀ ਵੀ ਵਿਚਾਰ, ਉੱਥੇ ਉਸਨੇ ਹੋਰ ਕਈ ਪ੍ਰਕਾਰ ਦੇ ਬੰਦੇ ਰੱਖੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਉਹ ਮੰਦ ਕਰਮ, ਮੰਦ ਵਾਸ਼ਨਾ ਕਰਦੀ ਹੈ। ਸੋ ਹਰ ਤਰੀਕੇ ਨਾਲ ਹਰ ਇੱਕ ਇਨਸਾਨ ਦੇ ਨਾਲ ਜੋ ਆਪਣੇ ਧਰਮ ਨੂੰ ਛੱਡ ਕੇ ਅਧਰਮ ਕਰਦਾ ਹੈ, ਨੀਚ ਕਰਮ ਕਰਦਾ ਹੈ, ਉਹਦੇ ਨਾਲ ਹਰ ਪੜਾਅ 'ਤੇ ਧੋਖਾ ਹੀ ਹੁੰਦਾ ਹੈ। ਇਸੇ ਕਰਕੇ ਗੁਰੂ ਸਾਹਿਬ ਮਹਾਰਾਜ ਨੇ ਸਾਨੂੰ ਏਕਾ ਨਾਰੀ ਜਤੀ ਹੋਣ ਦਾ ਹੁਕਮ ਕੀਤਾ ਹੈ ਕਿ ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣਾ। ਇਸੇ ਹੀ ਸਾਹਿਬਾਂ ਦਾ ਪਾਵਨ ਬਚਨ ਹੈ। ਇਸੇ ਬਚਨ ਦਾ ਸਾਨੂੰ ਗੁਰੂ ਸਾਹਿਬ ਜੀ ਨੇ ਆਪਣੇ ਗੁਰੂ ਕੇ ਸਿੰਘਾਂ ਨੂੰ ਧਾਰਨੀ ਬਣਾਇਆ ਹੈ। ਜੋ ਗੁਰੂ ਦੀਆਂ ਬੱਚੀਆਂ ਹਨ ਉਹਨਾਂ ਨੂੰ ਵੀ ਇਸੇ ਹੁਕਮ ਦਾ ਧਾਰਨੀ ਬਣਾਇਆ, ਇਸੇ ਬਚਨ ਨੂੰ ਕਮਾਉਣ ਦਾ ਧਾਰਨੀ ਬਣਾਇਆ ਹੈ ਕਿ ਆਪਣੇ ਪਤੀ ਤੋਂ ਇਲਾਵਾ ਕਿਤੇ ਵੀ ਹੋਰ ਪਾਸੇ ਝਾਤ ਨਹੀਂ ਰੱਖਣੀ। ਅਸਲ ਦੇ ਵਿੱਚ ਸੁਹਾਗਣ ਉਹੀ ਹੁੰਦੀਆਂ ਹਨ ਜਿਹਨਾਂ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਦੀ ਝਾਕ ਨਹੀਂ ਹੁੰਦੀ, ਅਤੇ ਅਸਲੀ ਮਰਦ ਜਾਂ ਅਸਲੀ ਸਿੰਘ ਵੀ ਉਹੀ ਹੁੰਦੇ ਹਨ ਕਿ ਜੋ ਨਿਜ ਨਾਰੀ ਸੰਗ ਨੇਹੋ ਤੁਮ ਨਿੱਤ ਵਡਈਓ, ਪਰ ਨਾਰੀ ਕੀ ਸੇਜਾ ਸੁਪਨੇ ਭੂਲ ਹੋਣਾ ਜਾਈਓ। ਜੋ ਆਪਣੀ ਪਤਨੀ ਨੂੰ ਛੱਡ ਕਰਕੇ ਕਦੇ ਵੀ ਕਿਸੇ ਪਰਾਈ ਇਸਤਰੀ ਵੱਲ ਤੱਕਦੇ ਨਹੀਂ, ਕਿਸੇ ਵੱਲ ਮੰਦ ਵਾਸ਼ਨਾ ਵੱਲ ਵੇਖਦੇ ਨਹੀਂ ਕਿ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਸੋਹਰਤ ਹੋਈ ਰਹਿਤ ਵਾਨ ਗੁਰ ਸਿੰਘ ਹੈ ਸੋਈ। ਜੋ ਰਹਿਤ ਨਾਮ ਪਾਵਨ ਬਚਨ ਹਨ, ਜੋ ਪਰਾਈ ਬੇਟੀ ਨੂੰ ਜੋ ਧੀਆਂ ਸਮਾਨ ਹੈ ਉਸਨੂੰ ਧੀਆਂ ਸਮਾਨ ਕਰਕੇ ਜਾਣਦਾ ਹੈ, ਜੋ ਪਰਾਈ ਇਸਤਰੀ ਹੈ ਉਸਨੂੰ ਮਾਂ ਬਰਾਬਰ ਕਰਕੇ ਜਾਣਦਾ ਹੈ, ਅਤੇ ਆਪਣੀ ਇਸਤਰੀ ਸੋਹਰਤ ਹੋਈ ਭਾਵ ਆਪਣੀ ਇਸਤਰੀ ਦੇ ਨਾਲ ਹੀ ਪ੍ਰੇਮ ਕਰਦਾ ਹੈ, ਪ੍ਰੇਮ ਵਧਾਉਂਦਾ ਹੈ ਦਿਨ ਪ੍ਰਤੀ ਦਿਨ, ਅਤੇ ਰਹਿਤਵਾਨ ਹਦ ਗੁਰੂ ਜੀ ਬਚਨ ਕਰਦੇ ਹਨ ਕਿ ਉਹੀ ਮੇਰਾ ਰਹਿਤਵਾਨ ਪੂਰਨ ਗੁਰਸਿੰਘ ਹੈ। ਸੋ ਜੋ ਐਸੇ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਇਹਨਾਂ ਬਚਨਾਂ ਦੇ ਧਾਰਨੀ ਬਣਾਇਆ ਹੈ ਸਾਡੇ ਵਾਸਤੇ। ਗੁਰੂ ਸਾਹਿਬ ਜੀ ਨੇ ਸਾਰੀਆਂ ਜੋ ਬਚਨ ਹਨ, ਜੋ ਹੁਕਮ ਹਨ ਸਾਡੇ ਵਾਸਤੇ ਕੀਤੇ ਹਨ, ਕਿਉਂਕਿ ਜੇਕਰ ਅਸੀਂ ਆਪਣੇ ਧਰਮ ਨੂੰ ਛੱਡ ਕਰਕੇ ਹੋਰ ਕਿਸੇ ਬੁਰੇ ਕਰਮਾਂ ਦੇ ਵੱਲ ਜਾਂਦੇ ਹਾਂ, ਅਤੇ ਜਿਵੇਂ ਅਸੀਂ ਚਲਿੱਤਰ ਵੜ ਰਹੇ ਹਾਂ, ਚਲਿੱਤਰਾਂ ਦੇ ਵਿੱਚ ਜੋ ਔਰਤ ਹੈ ਉਹ ਹਰ ਤਰ੍ਹਾਂ ਦੇ ਨਾਲ ਬੰਦਿਆਂ ਨਾਲ ਧੋਖਾ ਕਰਦੀ ਹੈ। ਜੋ ਵੱਧ ਚੱਲਣ ਔਰਤ ਹੈ ਉਹਦੇ ਕੋਲ ਇੱਕ ਨਹੀਂ ਅਨੇਕਾਂ ਪ੍ਰਕਾਰ ਦੇ ਵੀ ਵਿਚਾਰੀ ਬੰਦੇ ਹੁੰਦੇ, ਤਾਂ ਹਰ ਕਿਸੇ ਦੇ ਨਾਲ ਧੋਖਾ ਕਰਦੀ ਹੈ। ਪਰ ਉਸ ਬੰਦੇ ਨੂੰ ਇਹੀ ਹੁੰਦਾ ਕਿ ਇਹ ਔਰਤ ਸਿਰਫ ਮੇਰੇ ਨਾਲ ਹੀ ਹੈ, ਪਰ ਉਸਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਦੇ ਕੋਲ ਮੇਰੇ ਵਰਗੇ ਕਈ ਆਉਂਦੇ ਨੇ। ਸੋ ਉਹ ਆਪਣਾ ਪਾਪ ਛੁਪਾਉਣ ਵਾਸਤੇ ਕਈ ਪ੍ਰਕਾਰ ਧੋਖੇ ਕਰਦੀ ਹੈ, ਅਤੇ ਉਹ ਜਿਹੇ ਮੂਰਖ ਉਹ ਜਿਹੜੇ ਆਉਣ ਵਾਲੇ ਜੋ ਬੰਦੇ ਹਨ ਉਹ ਵੈਸੇ ਮੂਰਖ ਹਨ ਕਿ ਉਸ ਔਰਤ ਮਗਰ ਲੱਗ ਕੇ ਉਵੇਂ ਹੀ ਕਰੀ ਜਾਂਦੇ ਹਨ। ਅਸੀਂ ਪਿਛਲੇ ਚਲਿੱਤਰਾਂ ਦੇ ਵਿੱਚ ਪੜ੍ਹ ਕੇ ਹੀ ਆਏ ਹਾਂ ਕਿ ਜਿਵੇਂ ਔਰਤ ਨੇ ਆਖਿਆ ਉਵੇਂ ਉਹਦਾ ਆਖਿਆ ਮੰਨ ਕੇ ਕਰੀ ਜਾਂਦੇ ਹਨ, ਆਪਣੀ ਮੱਤ ਨੂੰ ਬਿਲਕੁਲ ਵੀ ਦੁੜਾਉਂਦੇ ਨਹੀਂ। ਐਸੇ ਪੁਰਸ਼ ਕਾਮ ਵਾਸ਼ਨਾ ਵਿੱਚ ਗਰਸੇ ਹੋਏ ਮੱਤ ਹੀਣੇ ਹੋ ਜਾਂਦੇ ਹਨ। ਅਤੇ ਜਿਵੇਂ ਚਲਿੱਤਰ ਇਸ ਚਲਿੱਤਰ ਦੇ ਵਿੱਚ ਜੋ ਔਰਤ ਨੇ ਮੰਦ ਕਰਮ ਕੀਤਾ, ਜੋ ਚਲਿੱਤਰ ਖੇਡਿਆ ਹੈ, ਜਿਸ ਨੂੰ ਪੂਰਨ ਤੌਰ 'ਤੇ ਮਹਾਰਾਜ ਨੇ ਖੁੱਲ੍ਹ ਕੇ ਵਿਖਾਇਆ ਹੈ, ਬਿਲਕੁਲ ਇਸੇ ਪ੍ਰਕਾਰ ਹੀ ਢਾਕੇ ਬੰਗਾਲ ਦੀਆਂ ਜੋ ਇਸਤਰੀਆਂ ਸਨ ਜਿੱਥੇ ਕਿ ਇਸਤਰੀਆਂ ਦਾ ਹੀ ਰਾਜ ਸੀ, ਨੂਰ ਸ਼ਾਹ ਉੱਥੋਂ ਦੀ ਸਰਦਾਰਨੀ ਸੀ, ਅਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਉਸ ਨਗਰ ਦੇ ਵਿੱਚ ਪਹੁੰਚੇ ਤਾਂ ਉੱਥੇ ਭਾਈ ਮਰਦਾਨਾ ਜੀ ਨੂੰ ਪਿਆਸ ਲੱਗ ਗਈ ਸੀ, ਜਿਸ ਕਰਕੇ ਭਾਈ ਮਰਦਾਨਾ ਜੀ ਆਖਣ ਲੱਗੇ, ਸਾਹਿਬ ਜੀ ਤੁਸੀਂ ਅਗਾਂਹ ਚੱਲੀ ਜਾਓ ਅਤੇ ਮੈਂ ਕਿਤੇ ਨਾ ਕਿਸੇ ਪਾਸੋਂ ਜਲ ਪਾਣੀ ਛੱਕ ਕੇ ਆਉਂਦਾ ਹਾਂ। ਭਾਈ ਮਰਦਾਨਾ ਜੀ ਕਿਸੇ ਦੇ ਘਰ ਵਿੱਚ ਚਲੇ ਗਏ। ਉੱਥੇ ਇੱਕ ਇਸਤਰੀ ਸੀ ਜੋ ਵਿਭਚਾਰਨ ਵੀ ਸੀ, ਬੁਰੇ ਕਰਮ ਕਰਦੀ ਸੀ ਅਤੇ ਨਾ ਜਾਦੂ ਟੂਣੇ ਚੰਗੀ ਤਰ੍ਹਾਂ ਜਾਣਦੀ ਸੀ। ਅਤੇ ਜਿਸ ਵੇਲੇ ਭਾਈ ਮਰਦਾਨਾ ਜੀ ਉਸ ਇਸਤਰੀ ਦੇ ਘਰ ਵੱਲ ਗਏ ਅਤੇ ਜਾ ਕੇ ਪੁੱਛਿਆ ਕਿ ਮੈਨੂੰ ਜਲ ਦੀ ਲੋੜ ਹੈ, ਕਿ ਤੁਸੀਂ ਮੈਨੂੰ ਜਲ ਛਕਾ ਸਕਦੇ ਹੋ, ਤਾਂ ਉਸ ਵੇਲੇ ਔਰਤ ਆਖਣ ਲੱਗੀ ਕਿ ਹਾਂ ਤੁਸੀਂ ਘਰ ਦੇ ਅੰਦਰ ਆ ਜਾਵੋ ਅਤੇ ਜੇਕਰ ਜਲ ਛਕਣਾ ਹੈ। ਇਸ ਵੇਲੇ ਭਾਈ ਮਰਦਾਨਾ ਜੀ ਘਰ ਦੇ ਅੰਦਰ ਗਏ ਤਾਂ ਅਨੇਕਾਂ ਪ੍ਰਕਾਰ ਦੇ ਸਵਾਲ ਜਵਾਬ ਪੁੱਛਣ ਲੱਗ ਪਏ, ਕਿੱਥੋਂ ਆਏ ਹੋ, ਕਿਹੜੇ ਕੰਮ ਆਏ ਹੋ। ਅਤੇ ਇਸ ਤਰ੍ਹਾਂ ਆਖਦੀ ਹੋਈ ਨੇ ਬੜੇ ਤਰੀਕੇ ਦੇ ਨਾਲ ਭਾਈ ਮਰਦਾਨਾ ਜੀ ਦੇ ਗਲ ਦੇ ਵਿੱਚ ਤਵੀਜ਼ ਪਾ ਕੇ, ਇੱਕ ਤਵੀਤ ਬਣਾ ਕੇ ਉਹਨਾਂ ਨੂੰ ਭੇਡੂ ਬਣਾ ਲਿਆ, ਅਤੇ ਗਲ 'ਚ ਰੱਸਾ ਪਾ ਕੇ ਅਤੇ ਕਿੱਲੇ ਨਾਲ ਬੰਨ ਛੱਡਿਆ। ਅਤੇ ਇਸ ਤਰ੍ਹਾਂ ਚਲਿੱਤਰ ਕਰਕੇ ਉਹੜੀ ਇਸਤਰੀ ਸੀ ਬਹੁਤ ਹੀ ਠਹਾਕਾ ਮਾਰ ਕੇ ਹੱਸੀ, ਪਰ ਬੜੀ ਖੁਸ਼ ਹੋਈ ਕਿ ਮੈਂ ਜਾਦੂ ਮਾਰ ਕੇ ਵਿਦੇਸ਼ੀ ਨੂੰ ਭੇਡੂ ਬਣਾ ਲਿਆ ਹੈ। ਪਰ ਉੱਧਰ ਅੰਤਰਜਾਮੀ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਜਾਣੀ ਜਾਣ ਸਨ ਕਿ ਭਾਈ ਮਰਦਾਨਾ ਇਹਨਾਂ ਕੀ ਖੇਡ ਵਾਪਰੀ ਹੈ। ਪਰ ਗੁਰੂ ਸਾਹਿਬ ਨੇ ਹਰੀ ਖੇਡ ਤਾਂ ਵਰਤਾਈ ਸੀ ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਜਿਹੜੀਆਂ ਉਹ ਜਾਦੂ ਕਰਨ ਵਾਲੀਆਂ ਜੋ ਭੈੜੀਆਂ ਇਸਤਰੀਆਂ ਸਨ, ਵੱਧ ਚੱਲਣ ਔਰਤਾਂ, ਉਹਨਾਂ ਨੂੰ ਸਿੱਧੇ ਰਸਤੇ ਪਾਉਣਾ ਸੀ। ਇਸੇ ਕਰਕੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਹੀ ਵਿਧ ਬਣਾਇਆ ਸੀ। ਸੋ ਗੁਰੂ ਸਾਹਿਬ ਜੀ ਆਪ ਉੱਥੇ ਚੱਲ ਕਰਕੇ ਆਏ। ਜਿਸ ਵੇਲੇ ਗੁਰੂ ਮਹਾਰਾਜ ਨੇ ਪੁੱਛਿਆ ਕਿ ਸਾਡਾ ਇੱਥੇ ਇੱਕ ਗਿਓੜੀ ਔਰਤ ਸੀਗੀ, ਉਹ ਪਾਣੀ ਲੈ ਕਰਕੇ ਬਾਹਰ ਆ ਰਹੀ ਸੀ, ਸਿਰ ਦੇ ਉੱਪਰ ਘੜਾ ਰੱਖਿਆ ਹੋਇਆ ਸੀ ਪਾਣੀ ਨਾਲ ਭਰਿਆ ਹੋਇਆ, ਅਤੇ ਮਹਾਰਾਜ ਜੀ ਆਖਣ ਲੱਗੇ ਸਾਡਾ ਇੱਥੇ ਇੱਕ ਬੰਦਾ ਆਇਆ ਹੈ ਜੋ ਪਾਣੀ ਪੀਣ ਵਾਸਤੇ ਆਇਆ ਸੀ, ਅਤੇ ਕੀ ਤੁਹਾਡੇ ਕੋਲ ਹੈ ਜਾਂ ਤੁਸੀਂ ਉਹਨੂੰ ਵੇਖਿਆ ਹੈ? ਤਾਂ ਉਹ ਆਖਣ ਲੱਗੀ ਮੈਂ ਤਾਂ ਕੋਈ ਇੱਥੇ ਬੰਦਾ ਨਹੀਂ ਵੇਖਿਆ ਅਤੇ ਨਾ ਹੀ ਸਾਡੇ ਕੋਲੋਂ ਆਇਆ ਹੈ, ਅਤੇ ਤੁਸੀਂ ਆਪ ਵੇਖ ਲਵੋ ਕਿਤੇ ਨਗਰ ਦੇ ਆਸ ਪਾਸ ਲੁਕਿਆ ਨਾ ਹੋਵੇ। ਤਾਂ ਉਸ ਵੇਲੇ ਭਾਈ ਮਰਦਾਨਾ ਜੀ ਜੋ ਕਿ ਭੇਡੂ ਬਣੇ ਹੋਏ ਸਨ, ਉਹਨੇ ਭੇਡੂ ਦੀ ਆਵਾਜ਼ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਬੋਲੀ ਵਿੱਚ ਆਵਾਜ਼ ਮਾਰੀ, ਦਰਸਾਉਣਾ ਕੀਤਾ ਕਿ ਮੈਂ ਇੱਥੇ ਹੀ ਹਾਂ ਅਤੇ ਇਸ ਔਰਤ ਨੇ ਮੈਨੂੰ ਭੇਡੂ ਬਣਾ ਕੇ ਰੱਖਿਆ ਹੋਇਆ ਹੈ ਜੰਤਰ ਮੰਤਰ ਦੇ ਨਾਲ। ਤਾਂ ਤੇ ਸਤਿਗੁਰੂ ਮਹਾਰਾਜ ਸਮਝ ਗਏ ਅਤੇ ਉਸ ਵੇਲੇ ਗੁਰੂ ਸਾਹਿਬ ਜੀ ਨੇ ਉਸ ਔਰਤ ਨੂੰ ਆਖਿਆ ਕਿ ਸਾਡਾ ਬੰਦਾ ਤੁਹਾਡੇ ਕੋਲ ਹੀ ਹੈ, ਸਾਨੂੰ ਹੁਣੇ ਆਵਾਜ਼ ਆਈ ਹੈ, ਪਰ ਤੁਸੀਂ ਝੂਠ ਕਿਉਂ ਬੋਲਦੀਆਂ ਹੋ? ਤਾਂ ਉਹ ਆਖਣ ਲੱਗੀ ਕਿ ਮੈਂ ਝੂਠ ਨਹੀਂ ਬੋਲਿਆ, ਬਿਲਕੁਲ ਸੱਚ ਹੈ, ਜੇ ਵਿਸ਼ਵਾਸ ਨਹੀਂ ਆਉਂਦਾ ਤਾਂ ਅੰਦਰ ਜਾ ਕੇ ਵੇਖ ਲਵੋ। ਤਾਂ ਸਤਿਗੁਰੂ ਮਹਾਰਾਜ ਜੀ ਨੇ ਜਿਸ ਵੇਲੇ ਅੰਦਰ ਜਾ ਕੇ ਵੇਖਿਆ ਤਾਂ ਗੁਰੂ ਸਾਹਿਬ ਜੀ ਨੇ ਭੇਡੂ ਬਣਿਆ ਹੋਇਆ ਜੋ ਭਾਈ ਮਰਦਾਨਾ ਜੀ ਸਨ ਉਹਨਾਂ ਦੇ ਉੱਪਰ ਸਤਿਗੁਰੂ ਮਹਾਰਾਜ ਐਸੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਣਾ ਕੀਤਾ, ਜੋ ਗਲ ਦੇ ਵਿੱਚ ਤਵੀਜ਼ ਪਿਆ ਹੋਇਆ ਸੀ ਉਹ ਆਪਣੇ ਆਪ ਟੁੱਟ ਗਿਆ ਅਤੇ ਭਾਈ ਮਰਦਾਨਾ ਜੀ ਆਪਣੇ ਅਸਲੀ ਸਰੂਪ ਦੇ ਵਿੱਚ ਆ ਗਏ। ਅਤੇ ਉਸ ਵੇਲੇ ਜਿਹੜੀ ਜਾਦੂਗਰਨੀ ਇਸਤਰੀ ਸੀ ਉਹ ਬੜੀ ਸ਼ਰਮਿੰਦੀ ਹੋਈ ਅਤੇ ਉਸ ਅਨੇਕਾਂ ਪ੍ਰਕਾਰ ਦੀਆਂ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਗੁਰੂ ਸਾਹਿਬ ਦੇ ਉੱਪਰ ਜੰਤਰ ਮੰਤਰ ਮਾਰਨ ਦੀਆਂ, ਪਰ ਸਾਹਿਬਾਂ ਦੇ ਉੱਪਰ ਇੱਕ ਵੀ ਜੰਤਰ ਮੰਤਰ ਜਿਹੜਾ ਸੀ ਉਸ ਇਸਤਰੀ ਦਾ ਬਿਲਕੁਲ ਨਾ ਚੱਲਿਆ। ਅਤੇ ਫਿਰ ਆਖਿਰ ਗੁਰੂ ਸਾਹਿਬ ਜੀ ਆਪਣੀ ਮੌਜ ਵਿੱਚ ਆਏ, ਕਿਉਂਕਿ ਸਿੱਧੇ ਰਸਤੇ ਪਾਉਣਾ ਸੀ ਉਹਨਾਂ ਸਾਰੀਆਂ ਵੱਧ ਚੱਲਣ ਔਰਤਾਂ ਨੂੰ ਜੋ ਜਾਦੂ ਤਮਾਸ਼ੇ ਕਰਕੇ ਅਤੇ ਮਰਦਾਂ ਨੂੰ ਮੂਰਖ ਬਣਾ ਕੇ ਬੜੀਆਂ ਖੁਸ਼ ਹੁੰਦੀਆਂ ਸਨ। ਸੋ ਐਸੀਆਂ ਔਰਤਾਂ ਨੂੰ ਸਬਕ ਸਿਖਾਉਣ ਵਾਸਤੇ ਗੁਰੂ ਮਹਾਰਾਜ ਐਸਾ ਕੌਤਕ ਰਚਾਇਆ, ਜਿਹੜੀ ਉਸ ਇਸਤਰੀ ਨੇ ਆਪਣੇ ਸਿਰ ਦੇ ਉੱਪਰ ਪਾਣੀ ਵਾਲਾ ਮਟਕਾ ਭਰ ਕੇ ਰੱਖਿਆ ਹੋਇਆ ਸੀ ਉਹ ਮਟਕਾ ਦੇ ਸਿਰ ਦੇ ਨਾਲ ਜੁੜ ਗਿਆ। ਬੜੀ ਉਸਨੇ ਕੋਸ਼ਿਸ਼ ਕੀਤੀ ਪਰ ਉਹ ਕਿਵੇਂ ਵੀ ਕਰਕੇ ਉਤਰਿਆ ਨਹੀਂ, ਬੜੇ ਜੰਤਰ ਮੰਤਰ ਮਾਰੇ ਉਹ ਮਟਕਾ ਨਹੀਂ ਉਤਰਿਆ। ਫਿਰ ਆਖਰ ਗੱਲ ਚੱਲਦੀ ਹੋਈ ਜੋ ਨੂਰ ਸ਼ਾਹ ਸਰਦਾਰਨੀ ਸੀ ਉਸ ਨਗਰ ਦੀ, ਉਹ ਵੀ ਜਾਦੂਗਰਨੀ ਸੀ, ਉਸਨੇ ਬੜੇ ਜੰਤਰ ਮੰਤਰ ਕੀਤੇ ਪਰ ਕਿਸੇ ਦਾ ਕੋਈ ਜਿਹੜਾ ਅਸਰ ਹੀ ਜੰਤਰ ਮੰਤਰ ਮੰਤਰ ਦਾ ਬਿਲਕੁਲ ਨਹੀਂ ਹੋਇਆ। ਜੋ ਸਾਰੀਆਂ ਇਸਤਰੀਆਂ ਜੰਤਰ ਮੰਤਰ ਕਰਕੇ ਆਖਿਰ ਥੱਕ ਹਾਰ ਗਈਆਂ ਅਤੇ ਫਿਰ ਉਹਨਾਂ ਨੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਪੁਕਾਰ ਕੀਤੀ ਕਿ ਸਾਡੀ ਭੁੱਲ ਨੂੰ ਬਖਸ਼ ਦਿਓ, ਅਸਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜਦੋਂ ਤੁਹਾਡੇ ਵਰਗੇ ਭਲੇ ਪੁਰਸ਼ਾਂ ਦੇ ਨਾਲ ਇਵੇਂ ਦਾ ਕਰਮ ਕੀਤਾ ਹੈ। ਆਖਿਰ ਦੀਨ ਹੋ ਕੇ ਨਿਮਰਤਾ ਸਹਿਤ ਉਹਨਾਂ ਸਾਰੀਆਂ ਨੇ ਮੁਆਫ਼ੀ ਮੰਗੀ ਤਾਂ ਮਹਾਰਾਜ ਜੀ ਆਖਣ ਲੱਗੇ ਕਿ ਵਾਹਿਗੁਰੂ ਸ਼ਬਦ ਦਾ ਜਾਪ ਕਰਕੇ ਇਸ ਔਰਤ ਦੇ ਸਿਰ ਤੋਂ ਜੋ ਘੜੇ ਪਾਣੀ ਵਾਲਾ ਘੜਾ ਹੈ ਉਹ ਉਤਾਰ ਲਵੋ। ਜੋ ਹਜ਼ਾਰਾਂ ਜੰਤਰ ਮੰਤਰ ਮਾਰਨ 'ਤੇ ਐਸੇ ਜੰਤਰ ਮੰਤਰ ਉਹਨਾਂ ਨੇ ਮਾਰੇ ਸਨ ਕਿ ਜਿਨ੍ਹਾਂ ਦੇ ਉਚਾਰਨ ਦੇ ਨਾਲ ਪਹਾੜ ਹਿੱਲ ਸਕਦੇ ਸਨ, ਪਰ ਉਹ ਪਕੜਾ ਜਿਹੜਾ ਸੀਗਾ ਜੋ ਗੁਰੂ ਸਾਹਿਬਾਂ ਦੀ ਮੌਤ ਦੇ ਨਾਲ ਉਹਦੇ ਸਿਰ ਦੇ ਨਾਲ ਜੰਮ ਗਿਆ ਸੀ, ਉਹ ਕੜਾ ਅਨੇਕਾਂ ਪ੍ਰਕਾਰ ਦੀਆਂ ਕੋਸ਼ਿਸ਼ਾਂ ਕਰਨ ਦੇ ਨਾਲ ਉਤਰਿਆ ਨਹੀਂ, ਪਰ ਵਾਹਿਗੁਰੂ ਸ਼ਬਦ ਦੇ ਜਾਪ ਇੱਕੋ ਵਾਰ ਕਰਨ ਦੇ ਨਾਲ ਉਹ ਕੜਾ ਸਿਰ ਦੇ ਨਾਲੋਂ ਇੱਕ ਪਾਸੇ ਹੋ ਗਿਆ। ਫਿਰ ਆਖਿਰ ਸਾਰੀਆਂ ਇਸਤਰੀਆਂ ਜਿਹੜੀਆਂ ਸਨ ਉਸ ਢਾਕੇ ਬੰਗਾਲ ਦੀਆਂ, ਉਹ ਸਾਰੀਆਂ ਗੁਰੂ ਸਾਹਿਬਾਂ ਚਰਨਾਂ ਉੱਪਰ ਆ ਕੇ ਡਿੱਗੀਆਂ ਅਤੇ ਗੁਰੂ ਸਾਹਿਬਾਂ ਦੇ ਪਾਸੋਂ ਮੁਆਫ਼ੀ ਮੰਗੀ। ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਸਤਿਨਾਮ ਦਾ ਉਪਦੇਸ਼ ਕਰਕੇ ਅਤੇ ਚਰਨ ਪਾਹੁਲ ਦੀ ਰੀਤੀ ਦੇ ਕਰਕੇ ਅਪਣਾ ਕਰਕੇ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਗੁਰੂ ਵਾਲੀਆਂ ਬਣਾਇਆ ਅਤੇ ਨਾਮ ਸਿਮਰਨ ਦਾ ਉਪਦੇਸ਼ ਕਰਕੇ ਵਾਹਿਗੁਰੂ ਦੇ ਲੜ ਲਾਇਆ। ਗੁਰੂ ਮਹਾਰਾਜ ਬਖਸ਼ਿਸ਼ ਕੀਤੀ, ਬਤਨ ਕੀਤਾ ਕਿ ਜੋ ਤੁਸੀਂ ਇਸ ਤਰੀਕੇ ਦੇ ਨਾਲ ਜਾਦੂ ਟੂਣੇ ਕਰਕੇ ਮਨੁੱਖਾਂ ਨੂੰ ਮੂਰਖ ਬਣਾ ਕੇ ਉਹਨਾਂ ਨਾਲ ਵਿਭਚਾਰ ਕਰਕੇ ਜੋ ਆਪਣਾ ਜਨਮ ਵਿਅਰਥ ਗਵਾ ਰਹੀਆਂ ਹੋ, ਉਹੀ ਆਪਣਾ ਜਨਮ ਵਾਹਿਗੁਰੂ ਦੇ ਲੇਖੇ ਲਾਵੋ, ਵਾਹਿਗੁਰੂ ਦੀ ਬੰਦਗੀ ਕਰੋ, ਤੁਹਾਡਾ ਜਨਮ ਸਵਰ ਜਾਵੇ। ਸੋ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਉਪਦੇਸ਼ ਕਰਕੇ ਉਹਨਾਂ ਦਾ ਜੀਵਨ ਜਿਹੜਾ ਸੀਗਾ ਉਹ ਸਫਲ ਬਣਾ ਦਿੱਤਾ। ਫਿਰ ਉਹ ਦਿਨ ਰਾਤ ਹੀ ਵਾਹਿਗੁਰੂ ਦੀ ਭਗਤੀ ਕਰਨ ਦੇ ਵਿੱਚ ਜੁੜ ਗਈਆਂ। ਸੋ ਕਹਿਣ ਤੋਂ ਭਾਵ ਇਹ ਸੀ ਕਿ ਜੋ ਚਰਿੱਤਰ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਨੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 8ਵੇਂ ਚਰਿੱਤਰ ਦੇ ਵਿੱਚ ਖੋਲ੍ਹ ਕਰਕੇ ਦਰਸਾਇਆ ਹੈ, ਇਵੇਂ ਦੀਆਂ ਇਸਤਰੀਆਂ ਢਾਕੇ ਬੰਗਾਲ ਦੀਆਂ ਸਨ ਜੋ ਮਨੁੱਖਾਂ ਦੇ ਨਾਲ ਵਿਚਾਰ ਕਰਦੀਆਂ, ਆਪਣੇ ਵਾਸਤੇ ਕਰਕੇ ਜਾਦੂ ਟੂਣੇ ਕਰਕੇ ਉਹਨਾਂ ਨੂੰ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਸੁਧਾਰਿਆ। ਅਤੇ ਇਸੇ ਕਰਕੇ ਮਹਾਰਾਜ ਜੀ ਨੇ ਐਸੀ ਇਸ ਤਰ੍ਹਾਂ ਦੀ ਪੋਲ ਜਿਹੜੀ ਹੈ ਚੰਗੀ ਤਰ੍ਹਾਂ ਚਰਿੱਤਰ ਉਪਾਖਿਆਨ ਵਿੱਚ ਖੋਲ੍ਹਣਾ ਕੀਤੀ ਹੈ ਜੋ ਬੁਰੇ ਕਰਮ ਕਰਦੀਆਂ ਹਨ ਉਹਨਾਂ ਨੂੰ ਆਖਰ ਬੁਰੇ ਕਰਮਾਂ ਦਾ ਨਤੀਜਾ ਜਿਹੜਾ ਹੈ ਉਹ ਬੁਰਾ ਹੀ ਭੋਗਣਾ ਪੈਂਦਾ ਹੈ। ਇਸ ਕਰਕੇ ਸਾਨੂੰ ਬੁਰੇ ਕਰਮ ਜਿਹੜੇ ਹਨ ਜਿਹੜਾ ਮਹਾਰਾਜ ਜੀ ਨੇ ਸਿਧਾਂਤ ਜਿਹੜਾ ਉਪਦੇਸ਼ ਪਹਿਲੇ ਸਰੂਪ ਦੇ ਵਿੱਚ ਕੀਤਾ ਹੈ ਉਹੀ ਜੋ ਉਪਦੇਸ਼ ਹੈ ਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਢਾਕੇ ਬੰਗਾਲ ਦੇ ਵਿੱਚ ਪਹਿਲੇ ਸਰੂਪ ਦੇ ਵਿੱਚ ਇਸਤਰੀਆਂ ਨੂੰ ਜੋ ਢਾਕੇ ਬੰਗਾਲ ਦੀਆਂ ਰਹਿਣ ਵਾਲੀਆਂ ਸਨ ਜਾਦੂ ਟੂਣੇ ਕਰਨ ਵਾਲੀਆਂ ਵਿਭਚਾਰ ਕਰਨ ਵਾਲੀਆਂ ਜੋ ਉਹਨਾਂ ਨੂੰ ਉਪਦੇਸ਼ ਕੀਤਾ ਉਹੀ ਉਪਦੇਸ਼ ਗੁਰੂ ਸਾਹਿਬ ਜੀ ਨੇ 8ਵੇਂ ਚਰਿੱਤਰ ਦੇ ਵਿੱਚ 10ਵੇਂ ਜਾਮੇ ਦੌਰਾਨ 8ਵਾਂ ਚਰਿੱਤਰ ਉਚਾਰਨ ਕਰਕੇ ਹਰ ਪ੍ਰਸੰਗ ਜਿਹੜਾ ਹੈ ਉਹ ਖੋਲ੍ਹਿਆ ਹੈ ਕਿ ਬੁਰੇ ਕਰਮ ਦਾ ਨਤੀਜਾ ਜਿਹੜਾ ਆਖਰ ਬੁਰਾ ਹੁੰਦਾ ਹੈ। ਇਸ ਵਾਸਤੇ ਇਹਨਾਂ ਕਰਮਾਂ ਤੋਂ ਪੂਰਨ ਤੌਰ 'ਤੇ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਗੁਰੂ ਵਾਲੇ ਬਣ ਕੇ ਵਾਹਿਗੁਰੂ ਦਾ ਨਾਮ ਜਪ ਕੇ ਆਪਣਾ ਜਨਮ ਜਿਹੜਾ ਹੈ ਉਹ ਸਫਲ ਬਣਾਉਣਾ ਚਾਹੀਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਅੱਜ ਦੇ ਸ਼੍ਰੀ ਚਰਿੱਤਰ ਉਪਾਖਿਆਨ ਦੇ 8ਵੇਂ ਚਰਿੱਤਰ ਅਨੁਰਾਗ ਮਤੀ ਦਾ ਪ੍ਰਸੰਗ ਜੋ ਸਤਿਗੁਰਾਂ ਦੀ ਕਿਰਪਾ ਨਾਲ ਸਰਵਣ ਕੀਤਾ ਹੈ। ਸੋ ਗੁਰਮਤਿ ਵਿਚਾਰਾਂ ਕਰਦਿਆਂ, ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਗੁਰੂ ਸਾਹਿਬ ਜੀ ਅੱਗੇ ਤੁਸ ਮਤ ਬਖਸ਼ਣ ਤਾਂ ਕਿ ਸੱਚੇ ਢੰਗ ਦੇ ਨਾਲ ਗੁਰਬਾਣੀ ਦੀਆਂ ਵਿਚਾਰਾਂ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।